ਜਿਸ ਬੁਝਾਏ ਸੋ ਬੁਝ ਸੀ ਸੱਚਿਆ ਕਿਆ ਜੰਤ ਵਿਚਾਰੀ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਸੱਚੇ ਵਾਹਿਗੁਰੂ, ਜਿਸ ਨੂੰ ਤੂੰ ਆਪ ਹੀ ਬੁਝਾਵੇਂ, ਆਪਣੇ ਸਰੂਪ ਦੀ ਸੋਝੀ ਬਖਸ਼ੇ, ਉਹੀ ਉਸ ਨੂੰ ਜਾਣ ਸਕਦਾ ਹੈ। ਕਿਆ ਜੰਤ ਵਿਚਾਰੀ, ਇਹ ਜੀਵ ਵਿਚਾਰਾ ਕੀ ਹੈ, ਇਹਦੇ ਵਸ ਕੁਝ ਵੀ ਨਹੀਂ। ਜਿਵੇਂ ਤੂੰ ਕਿਰਪਾ ਕਰੇ, ਫੇਰ ਹੀ ਇਸ ਜੀਵ ਨੂੰ ਕੁਝ ਨਾ ਕੁਝ ਆਤਮਕ ਜੀਵਨ ਦੀ ਸੋਝੀ ਪ੍ਰਾਪਤ ਹੁੰਦੀ ਹੈ।
ਸਲੋਕ ਮਹੱਲਾ ਤੀਜਾ। ਕਾਮਣ ਤੋਂ ਸਿੰਗਾਰ ਕਰ ਜਾ ਪਹਿਲਾ ਕੰਤ ਮਨਾਏ।
ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਸ ਜੀਵ ਨੂੰ ਪਤੀ ਸਤੀ ਰੂਪਕ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਾਮਣ ਤੋਂ ਸਿੰਗਾਰ ਕਰ, ਸਤਿਗੁਰੂ ਕਹਿੰਦੇ ਨੇ, ਐ ਜੀਵ ਰੂਪ ਇਸਤਰੀ, ਤੂੰ ਸ਼ਿੰਗਾਰ ਤਾਂ ਕਰ ਜਾਂ ਪਹਿਲਾਂ ਕੰਤ ਮਨਾਏ। ਜੇ ਤੂੰ ਪਹਿਲਾਂ ਆਪਣੇ ਕੰਤ ਪਤੀ ਨੂੰ ਪ੍ਰਸੰਨ ਕਰ ਲੇ। ਇਸ ਜੀਵ ਨੂੰ ਉਪਦੇਸ਼ ਦਿੰਦੇ ਹਨ, ਤੇਰਾ ਹਾਰ ਸ਼ਿੰਗਾਰ ਕੀਤਾ ਹੋਇਆ ਤਾਂ ਹੀ ਸਫਲ ਹੈ ਜੇ ਤੂੰ ਪਹਿਲਾਂ ਪਤੀ ਪਰਮੇਸ਼ਰ ਨੂੰ ਪ੍ਰਸੰਨ ਕਰ ਲਵੇਂ। ਜੇ ਉਹ ਪਤੀ ਪਰਮੇਸ਼ਰ ਪ੍ਰਸੰਨ ਨਹੀਂ, ਤਾਂ ਜਿਹੜਾ ਤੇਰਾ ਹਾਰ ਸ਼ਿੰਗਾਰ ਕੀਤਾ ਹੋਇਆ ਕਿਸੇ ਲੇਖੇ ਵਿੱਚ ਨਹੀਂ ਪੈ ਸਕਦਾ।
ਮਤ ਸੇਜੈ ਕੰਤ ਨਾ ਆਵਈ ਇਹ ਵੈ ਬਿਰਥਾ ਜਾਏ।
ਤੇ ਜਾਏ ਦਾ ਜਾਂ ਪਹਿਲਾਂ ਇਹ ਬਿੰਦੀ ਨਾਲ ਹੀ ਲਿਖਿਆ ਤੇ ਬਿੰਦੀ ਸਹਿਤ ਹੀ ਪਾਠ ਉਚਾਰਨ ਕਰਨਾ ਹੈ। ਕਾਮਣ ਤੋਂ ਸਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ। ਜੇ ਬਿੰਦੀ ਤੋਂ ਬਿਨਾਂ ਇਹਦਾ ਉਚਾਰਨ ਕੀਤਾ ਜਾਵੇ ਜਾਂ ਪਹਿਲਾਂ ਕੰਤ ਮਨਾਏ, ਵੀ ਪਹਿਲੇ ਪਤੀ ਨੂੰ ਮਨਾਵੇ, ਇਹਦਾ ਮਤਲਬ ਦੂਜਾ ਪਤੀ ਵੀ ਉਹਨੇ ਕੋਈ ਹੋਰ ਬਣਾਇਆ ਹੋਇਆ, ਇਹਦਾ ਅਰਥ ਗਲਤ ਸਿੱਧ ਹੋ ਜਾਂਦਾ ਹੈ। ਇਸ ਲਈ ਜੇ ਪਹਿਲਾਂ ਆਪਣੇ ਪਤੀ ਨੂੰ ਪ੍ਰਸੰਨ ਕਰੇ ਤਾਂ ਹੀ ਇਸਤਰੀ ਦਾ ਸ਼ਿੰਗਾਰ ਕੀਤਾ ਹੋਇਆ ਸਫਲ ਹੁੰਦਾ ਹੈ। ਮਤ ਸੇਜਾ ਕੰਤ ਨਾ ਆਵੇ, ਕਿਉਂਕਿ ਸ਼ਾਇਦ ਪਤਾ ਨੇ ਪਤੀ ਪਰਮੇਸ਼ਰ ਤੇਰੀ ਸੇਜਾ ਤੇ ਆਵੇ ਜਾਂ ਨਾ ਆਵੇ, ਇਵੇਂ ਬਿਰਥਾ ਜਾਏ, ਕਿਧਰੇ ਐਵੇਂ ਤੇਰਾ ਕੀਤਾ ਹਾਰ ਸ਼ਿੰਗਾਰ ਵਿਅਰਥ ਨਾ ਚਲਿਆ ਜਾਵੇ।
ਕਾਮਣ ਪਿਰ ਮਨ ਮਾਨਿਆ ਤੋ ਬਣਿਆ ਸਿੰਗਾਰ।
ਲੋ, ਜਦੋਂ ਜੀਵ ਰੂਪ ਇਸਤਰੀ ਦਾ ਪਤੀ ਪਰਮੇਸ਼ਰ ਤੇ ਮਨ ਪਤੀਜ ਗਿਆ ਤਾਂ ਇਹਦਾ ਸ਼ਿੰਗਾਰ ਵੀ ਫਬ ਗਿਆ, ਇਹਦਾ ਕੀਤਾ ਸ਼ਿੰਗਾਰ ਵੀ ਸਫਲ ਹੋ ਗਿਆ।
ਕੀਆ ਤੋ ਪਰਵਾਨ ਹੈ ਜਾਸੋ ਧਰੇ ਪਿਆਰ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਜੀਵ ਰੂਪ ਇਸਤਰੀ, ਤੇਰਾ ਕੀਤਾ ਹਾਰ ਸ਼ਿੰਗਾਰ ਸਾਰਾ ਤਾਂ ਪਰਵਾਨ ਹੈ ਜਾਂ ਸਹੋ ਧਰੇ ਪਿਆ। ਜੇ ਪਤੀ ਪਰਮੇਸ਼ਰ ਵੀ ਤੇਰੇ ਨਾਲ ਪਿਆਰ ਧਾਰਨ ਕਰੇ ਤਾਂ ਹੀ ਤੇਰਾ ਕੀਤਾ ਸਭ ਕੁਝ ਪ੍ਰਵਾਨ ਹੋ ਸਕਦਾ ਹੈ।
ਭਉ ਸਿੰਗਾਰ ਤਬੋਲ ਰਸ ਭੋਜਨ ਭਾਉ ਕਰੇ।
ਲੋ, ਵਾਹਿਗੁਰੂ ਪਰਮੇਸ਼ਰ ਨੂੰ ਪ੍ਰਸੰਨ ਕਰਨ ਵਾਸਤੇ ਸਾਨੂੰ ਕਿਹੋ ਜਿਹਾ ਸ਼ਿੰਗਾਰ ਕਰਨਾ ਚਾਹੀਦਾ ਹੈ, ਕਿਹੋ ਜਿਹਾ ਸਾਨੂੰ ਠਾਠ ਬਾਠ ਬਣਾਉਣਾ ਚਾਹੀਦਾ ਹੈ, ਲੋ ਉਹਦੇ ਬਾਰੇ ਸਤਿਗੁਰੂ ਫਰਮਾਉਂਦੇ ਨੇ। ਭਉ ਸਿੰਗਾਰ, ਵਾਹਿਗੁਰੂ ਦੇ ਨਿਰਮਲ ਪੈਦਾ ਸ਼ਿੰਗਾਰ ਧਾਰਨ ਕਰਨਾ ਚਾਹੀਦਾ ਹੈ, ਤੇ ਨਾਲ ਹੀ ਤੰਬੋਲ ਰਸ, ਤੰਬੋਲ ਦਾ ਅਰਥ ਹੈ ਪਾਨਾਂ ਦੇ ਬੀੜੇ, ਤੇ ਰਸ ਦਾ ਅਰਥ ਹੈ ਜਿਹੜੇ ਹੋਰ ਪਦਾਰਥਾਂ ਦੇ ਖਾਣ ਪੀਣ ਦੇ ਰਸ ਨੇ, ਭੋਜਨ ਪਾਓ ਕਰੇ, ਤੇ ਨਾਲ ਵਾਹਿਗੁਰੂ ਦੇ ਪ੍ਰੇਮ ਦਾ ਭੋਜਨ ਵੀ ਜੇ ਤੁਸੀਂ ਵੀ ਇਹ ਬਣਾ ਲਵੋ ਤੇ ਫਿਰ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋ ਸਕਦਾ ਹੈ। ਅਥਵਾ ਪਾਉ ਸਿੰਗਾਰ ਤੰਬੋਲ ਰਸ, ਵਾਹਿਗੁਰੂ ਦੇ ਪੈ ਦਾ ਸ਼ਿੰਗਾਰ ਹੈ, ਤੇ ਜਿਹੜੇ ਮਹਾਂ ਵਾ ਕੇ ਪਾਨਾਂ ਦੇ ਬੀੜੇ ਨੇ, ਤੇ ਵਾਹਿਗੁਰੂ ਨਾਲ ਪ੍ਰੇਮ ਕਰਨਾ ਇਹ ਰਸ ਨੇ, ਪਦਾਰਥਾਂ ਦੇ ਰਸ ਨੇ, ਤੇ ਭੋਜਨ ਪਾਉ ਕਰੇ ਜਿਹੜਾ ਵਾਹਿਗੁਰੂ ਦੇ ਪ੍ਰੇਮ ਦਾ ਪ੍ਰੀਤੀ ਭੋਜਨ ਵੀ ਵਾਹਿਗੁਰੂ ਦੇ ਲਈ ਤਿਆਰ ਕਰਦੀ ਹੈ, ਫਿਰ ਉਹਦੇ ਉੱਤੇ ਵਾਹਿਗੁਰੂ ਪਤੀ ਪ੍ਰਸੰਨ ਹੁੰਦਾ ਹੈ।
ਤਨ ਮਨ ਸੋਪੇ ਕੰਤ ਕੋ ਤੋ ਨਾਨਕ ਭੋ ਕਰੇ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਜੀਵ ਰੂਪ ਇਸਤਰੀ ਆਪਣਾ ਤਨ ਵੀ ਤੇ ਮਨ ਵੀ ਪਤੀ ਪਰਮੇਸ਼ਰ ਨੂੰ ਸੌਂਪ ਦੇਵੇ, ਫਿਰ ਤਾਂ ਹੀ ਉਹ ਇਸ ਨੂੰ ਆ ਕੇ ਆਨੰਦ ਬਖਸ਼ਿਸ਼ ਕਰਦਾ ਹੈ। ਭੋਗ ਦਾ ਅਰਥ ਹੈ ਆਨੰਦ। ਤੋ ਨਾਨਕ ਭੋ ਕਰੇ, ਫਿਰ ਵਾਹਿਗੁਰੂ ਪਰਮੇਸ਼ਰ ਤਾਂ ਹੀ ਇਹਦੇ ਨਾਲ ਆ ਕੇ ਉਹ ਸੰਬੰਧ ਕਰਦਾ ਹੈ ਤੇ ਇਸ ਨੂੰ ਆਨੰਦ ਬਖਸ਼ਿਸ਼ ਕਰਦਾ ਹੈ।
ਮਹੱਲਾ ਤੀਜਾ। ਕਾਜਲ ਫੂਲ ਤੰਬੋਲ ਰਸ ਲੈ ਤਨ ਕੀਆ ਸਿੰਗਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਵੇਖ ਲੋ, ਦੂਸਰੇ ਨੰਬਰ ਤੇ ਇੱਕ ਉਹ ਵੀ ਇਸਤਰੀ ਹੈ ਜਿਸਨੇ ਅੱਖਾਂ ਦੇ ਵਿੱਚ ਕੱਜਲ ਵੀ ਪਾਇਆ, ਫੁੱਲਾਂ ਦੀ ਸੇਜ ਵੀ ਸਜਾਈ, ਪਾਨਾਂ ਦੇ ਬੀੜੇ ਵੀ ਤਿਆਰ ਕੀਤੇ, ਤੇ ਹੋਰ ਵੀ ਜਿੰਨੇ ਰਸ ਸਨ ਉਹ ਉੱਥੇ ਇਕੱਤਰ ਕੀਤੇ। ਲੇ ਤਨ ਕੀਆ ਸ਼ਿੰਗਾਰ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਸਤਰੀ ਨੇ ਤੇ ਸੋਹਣਾ ਹਾਰ ਸ਼ਿੰਗਾਰ ਵੀ ਕਰ ਲਿਆ।
ਸੇਜਾ ਕੰਤ ਨਾ ਆਇਓ, ਇਹ ਵੈ ਭਇਆ ਵਿਕਾਰ।
ਪਰ ਉਹਦੀ ਸੇਜਾ ਤੇ ਉਸਦਾ ਪਤੀ ਨਾ ਆਇਆ, ਉਹਦਾ ਕੀਤਾ ਸਾਰਾ ਹੀ ਠਾਠ ਬਾਠ ਹਾਰ ਸ਼ਿੰਗਾਰ ਅਡੰਬਰ ਉਹ ਸਾਰਾ ਹੀ ਇਸੇ ਤਰ੍ਹਾਂ ਬੇਕਾਰ ਹੋ ਗਿਆ, ਨਿਸਫਲ ਚਲਿਆ ਗਿਆ। ਇਸੇ ਤਰ੍ਹਾਂ ਕਾਜਲ ਫੂਲ ਤੰਬੂਲ ਰਸ, ਜਿਹੜਾ ਗਿਆਨ ਦਾ ਸੁਰਮਾ ਹੈ, ਸ਼ੁਭ ਗੁਣਾਂ ਦੇ ਫੁੱਲ ਨੇ, ਤੰਬੂਲ ਮਹਾਂਵਾਕ ਨੇ ਤੇ ਰਸ ਵੀ ਵਾਹਿਗੁਰੂ ਦੇ ਪ੍ਰੇਮ ਦੀਆਂ ਗੱਲਾਂ ਨੇ। ਇਹਨਾਂ ਚੀਜ਼ਾਂ ਨੂੰ ਲੈ ਕੇ ਜੀਵ ਰੂਪ ਇਸਤਰੀ ਨੇ ਸ਼ਿੰਗਾਰ ਕੀਤਾ, ਪਰ ਜੇ ਇਸਦੀ ਹਿਰਦੇ ਰੂਪੀ ਸੇਜਾ ਤੇ ਪਤੀ ਪਰਮੇਸ਼ਰ ਨਹੀਂ ਆਇਆ ਤੇ ਇਹਦਾ ਕੀਤਾ ਸਾਰਾ ਹਾਰ ਸ਼ਿੰਗਾਰ ਬੇਕਾਰ ਹੋ ਗਿਆ, ਨਿਸਫਲ ਚਲਿਆ ਗਿਆ।
ਮਹੱਲਾ ਤੀਜਾ, ਤਨ ਫਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸਲੀ ਪਤੀ ਪਤਨੀ ਦਾ ਰਿਸ਼ਤਾ ਦੋ ਸਰੀਰਾਂ ਦਾ ਸੰਬੰਧ ਹੀ ਨਹੀਂ, ਬਲਕਿ ਦੋ ਰੂਹਾਂ ਦਾ, ਦੋ ਆਤਮਾ ਦਾ ਸੁਮੇਲ ਹੋਣਾ ਚਾਹੀਦਾ। ਧੰਨ ਫਿਰ ਇਹ ਨਾ ਆਖੀਅਨ, ਧੰਨ ਫਿਰ ਦਾ ਅਰਥ ਹੈ ਧੰਨ ਇਸਰੀ ਪਿਰ ਪਤੀ, ਭਾਵ ਪਤੀ ਪਤਨੀ, ਇਹ ਨਹੀਂ ਆਖੇ ਜਾ ਸਕਦੇ। ਬਹਿਨ ਇਕੱਠੇ ਹੋਏ, ਜਿਹੜੇ ਇੱਕ ਦੂਸਰੇ ਦੇ ਨੇੜੇ ਹੋ ਕੇ ਇਕੱਠੇ ਬੈਠਦੇ ਨੇ, ਭਾਵ ਜਿਹੜੇ ਇੱਕ ਦੂਸਰੇ ਦੇ ਸਰੀਰ ਦੇ ਨਾਲ ਹੀ ਮੋਹ ਪਿਆਰ ਕਰਦੇ ਨੇ, ਉਹ ਅਸਲੀ ਪਤੀ ਪਤਨੀ ਨਹੀਂ ਆਪਣੇ ਆਪ ਨੂੰ ਸਦਵਾ ਸਕਦੇ।
ਇੱਕ ਜੋਤ ਦੋਏ ਮੂਰਤੀ, ਤਨ ਫਿਰ ਕਈ ਹੈ ਸੋਏ।
ਅਸਲੀ ਪਤੀ ਪਤਨੀ ਉਹ ਆਖੇ ਜਾਂਦੇ ਨੇ ਵੀ ਜਿਨ੍ਹਾਂ ਦੇ ਦੇਖਣ ਵਾਸਤੇ ਦੋਏ ਮੂਰਤੀ, ਉਹਨਾਂ ਦੇ ਦੋ ਸਰੀਰ ਦੱਸਣ ਤੇ ਅੰਦਰੋਂ ਜੋਤ ਆਤਮਾ ਇੱਕ ਹੋਵੇ। ਇੱਕ ਜੋਤ ਦੋਏ ਮੂਰਤੀ, ਅੰਦਰੋਂ ਆਤਮਾ ਰੂਹ ਇੱਕ ਹੋ ਜਾਵੇ ਤੇ ਦੇਖਣ ਵਾਸਤੇ ਦੋ ਮੂਰਤਾਂ, ਦੋ ਤਸਵੀਰਾਂ, ਦੋ ਆਕਿਰਤੀਆਂ ਦਿਸਣ, ਅਸਲੀ ਉਹੀ ਪਤਨੀ ਪਤਨੀ ਹੋ ਸਕਦੇ ਨੇ। ਅਸਲੀ ਉਹਨਾਂ ਨੂੰ ਹੀ ਪਤੀ ਪਤਨੀ ਆਖਿਆ ਜਾ ਸਕਦਾ ਹੈ। ਇਹਦਾ ਮਤਲਬ ਇਹ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਮਤ ਬਖਸ਼ੀ ਹੈ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਵੀ, ਪਤੀ ਪਤਨੀ ਦਾ ਕੇਵਲ ਇੱਕ ਦੂਸਰੇ ਦੇ ਨਾਲ ਸਰੀਰ ਦਾ ਇਹ ਮੋਹ ਪਿਆਰ ਨਹੀਂ ਹੋਣਾ ਚਾਹੀਦਾ, ਅੰਦਰੋਂ ਰੂਹ ਦਾ ਪਿਆਰ ਹੋਣਾ ਚਾਹੀਦਾ। ਅੰਦਰੋਂ ਰੂਹ ਇੱਕ ਹੋ ਜਾਵੇ, ਜਿੰਦ ਇੱਕ ਬਣ ਜਾਵੇ, ਦੇਖਣ ਵਾਸਤੇ ਦੋ ਪ੍ਰਤੀਤ ਹੋਣ, ਉਹ ਅਸਲੀ ਪਤਨੀ ਪਤੀ ਪਤਨੀ ਆਖੇ ਜਾ ਸਕਦੇ ਨੇ। ਇਸੇ ਤਰ੍ਹਾਂ ਜੀਵ ਇਸਤਰੀ ਹੈ, ਇਸਦਾ ਪਤੀ ਹੈ ਪਰਮੇਸ਼ਰ, ਤੇ ਜੇ ਹੁਣ ਜੀਵ ਉਸ ਵਾਹਿਗੁਰੂ ਪਰਮੇਸ਼ਰ ਦੇ ਨੇੜੇ ਹੋ ਕੇ ਬੈਠ ਜਾਵੇ ਤੇ ਪਰ ਅੰਦਰੋਂ ਉਸਦੀ ਆਤਮਾ ਉਸਦੇ ਵਿੱਚ ਅਭੇਦ ਨਾ ਹੋਵੇ ਤੇ ਇੱਕ ਜੋ ਦੋਏ ਮੂਰਤੀ ਵਾਲਾ ਸਿਧਾਂਤ ਅਮਲ ਦੇ ਵਿੱਚ ਨਾ ਆਵੇ ਤੇ ਉਹ ਵੀ ਅਸਲੀ ਪਤੀ ਪਤਨੀ ਪਰਮੇਸ਼ਰ ਦੇ ਪਰਮੇਸ਼ਰ ਦਾ ਪਿਆਰਾ ਭਗਤ ਉਹ ਨਹੀਂ ਸਦਵਾ ਸਕਦੇ।
ਪੌੜੀ ਪੈ ਬਿਨ ਭਗਤ ਨਾ ਹੋਵਈ, ਨਾਮ ਨਾ ਲੱਗੈ ਪਿਆਰ।
ਪੌੜੀ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਪੈ ਦੀ ਕਿਹੜੀ ਲੋੜ ਹੈ, ਤਾਂ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਪੈ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਜੇ ਕਿਸੇ ਇਸਤਰੀ ਦੇ ਮਨ ਦੇ ਵਿੱਚ ਪਤੀ ਦਾ ਪੈ ਨਾ ਹੋਵੇ, ਉਹ ਕਦੇ ਉਹਦੀ ਸੇਵਾ ਨਹੀਂ ਕਰਦੀ। ਜੇ ਪਤੀ ਦਾ ਪੈ ਹੋਵੇ, ਪੈ ਉਹ ਨਿਰਮਲ ਪੈ ਹੋਣਾ ਚਾਹੀਦਾ, ਨਾ ਕਿ ਦੂਸਰਾ ਪੈ। ਕਈਆਂ ਦੇ ਪਤੀਆਂ ਦਾ ਸੁਭਾਅ ਸਖਤ ਹੁੰਦਾ ਹੈ, ਬਹੁਤਾ ਗੁੱਸੇ ਖੋਰਾ ਹੁੰਦਾ ਹੈ ਤੇ ਉਹਨਾਂ ਦੀਆਂ ਘਰਵਾਲੀਆਂ ਉਹੀ ਸਹਿਮੀਆਂ ਰਹਿੰਦੀਆਂ ਨੇ, ਪਰ ਉਹੋ ਜਿਹਾ ਪੈ ਨਹੀਂ ਹੋਣਾ ਚਾਹੀਦਾ। ਪੈ ਬਿਨ ਭਗਤ ਨਾ ਹੋਵੇ, ਉਹ ਨਿਰਮਲ ਪੈ ਹੋਣਾ ਚਾਹੀਦਾ ਵੀ ਹਾਂ ਇਹ ਮੇਰਾ ਪਤੀ ਹੈ ਤੇ ਮੈਨੂੰ ਇਹਦੀ ਸੇਵਾ ਕਰਨੀ ਚਾਹੀਦੀ ਹੈ। ਜੇ ਪੈ ਨਾ ਹੋਵੇ, ਪੈ ਤੋਂ ਬਿਨਾਂ ਪਤੀ ਦੀ ਭਗਤੀ ਸੇਵਾ ਵੀ ਨਹੀਂ ਹੁੰਦੀ। ਤੇ ਇਸੇ ਤਰ੍ਹਾਂ ਵਾਹਿਗੁਰੂ ਦੇ ਨਿਰਮਲ ਪੈ ਤੋਂ ਬਿਨਾਂ ਤੇ ਵਾਹਿਗੁਰੂ ਦੀ ਭਗਤੀ ਵੀ ਨਹੀਂ ਹੋ ਸਕਦੀ। ਨਾਮ ਨਾ ਲੱਗਿਆ ਪਿਆਰ ਤੇ ਨਾ ਹੀ ਪ੍ਰਭੂ ਦੇ ਨਾਮ ਦੇ ਨਾਲ ਪਿਆਰ ਲੱਗ ਸਕਦਾ ਹੈ।
ਸਤਿਗੁਰ ਮਿਲਿਆ ਪਉ ਉਪਜੈ, ਪੈ ਭਾਏ ਰੰਗ ਸਵਾਰ।
ਤੇਰੇ ਮਹਾਰਾਜ ਪੈ ਕਿੱਥੋਂ ਪ੍ਰਾਪਤ ਹੁੰਦਾ ਹੈ? ਹਜ਼ੂਰ ਕਹਿੰਦੇ ਸਤਿਗੁਰੂ ਦੇ ਨਾਲ ਮਿਲ ਕੇ ਤੇ ਉਸ ਪ੍ਰਭੂ ਦਾ ਨਿਰਮਲ ਪੈ ਸਾਡੇ ਮਨ ਵਿੱਚ ਪੈਦਾ ਹੁੰਦਾ ਹੈ। ਭਾਵ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਇਹ ਗੱਲ ਸਮਝਾਉਂਦੇ ਨੇ ਵੀ ਉਹ ਵਾਹਿਗੁਰੂ ਹਮੇਸ਼ਾ ਤੁਹਾਡੇ ਅੰਗ ਸੰਗ ਵਸ ਰਿਹਾ ਹੈ ਤੇ ਤੁਸੀਂ ਕੋਈ ਮਾੜਾ ਕੰਮ ਨਾ ਕਰੋ, ਕਿਉਂਕਿ ਵਾਹਿਗੁਰੂ ਉਸਦਾ ਲਿਖਾ ਲਵੇਗਾ। ਇਉਂ ਉਸ ਵਾਹਿਗੁਰੂ ਦਾ ਨਿਰਮਲ ਪੈ ਸਤਿਗੁਰੂ ਦੇ ਨਾਲ ਮਿਲ ਕੇ ਮਨ ਵਿੱਚ ਪੈਦਾ ਹੁੰਦਾ ਹੈ ਪੈ ਪਾਏ ਰੰਗ ਸਵਾਰ, ਫਿਰ ਪੈ ਤੇ ਪਾਏ ਦੂਸਰਾ ਪ੍ਰੇਮ ਹੈ, ਪੈ ਤੇ ਪਾਏ ਪ੍ਰੇਮ। ਵੀ ਇਹ ਜਦੋਂ ਦੋਵੇਂ ਹੀ ਪ੍ਰਾਪਤ ਹੋ ਜਾਂਦੇ ਨੇ ਤੇ ਫਿਰ ਇਸ ਮਨੁੱਖ ਦਾ ਪੈ ਤੇ ਪਾਓ ਪ੍ਰੇਮ ਦੇ ਰੰਗ ਦੇ ਨਾਲ ਇਸ ਜੀਵ ਦਾ ਜੀਵਨ ਸਵਰ ਜਾਂਦਾ ਹੈ, ਅਥਵਾ ਲੋਕ ਤੇ ਪ੍ਰਲੋਕ ਵੀ ਸਵਰ ਜਾਂਦਾ ਹੈ।
ਤਨ ਮਨ ਰਤਾ ਰੰਗ ਸਿਓ ਹੋ ਮੈਂ ਤ੍ਰਿਸ਼ਨਾ ਮਾਰ।
ਫਿਰ ਉਹਦਾ ਮਨ ਵੀ ਤੇ ਤਨ ਵੀ ਵਾਹਿਗੁਰੂ ਦੇ ਪ੍ਰੇਮ ਦੇ ਵਿਚ ਰੰਗਿਆ ਜਾਂਦਾ ਹੈ ਤੇ ਫਿਰ ਉਹ ਨਾਲ ਦੀ ਨਾਲ ਵਾਹਿਗੁਰੂ ਦੇ ਨਾਮ ਦਾ ਅਭਿਆਸ ਕਰਕੇ ਹਉਮੈ ਤੇ ਤ੍ਰਿਸ਼ਨਾ ਨੂੰ ਵੀ ਮਾਰ ਦਿੰਦੀ ਹੈ।
ਤਨ ਮਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ।
ਉਹਦਾ ਮਨ ਵੀ ਤੇ ਤਨ ਵੀ ਬਹੁਤ ਨਿਰਮਲ ਹੋ ਗਿਆ ਤੇ ਬਹੁਤ ਜੀਵਨ ਵੀ ਸੋਹਣਾ ਸੁਹਾਵਣਾ ਬਣ ਗਿਆ। ਕਿਉਂ? ਭੇਟਿਆ ਕ੍ਰਿਸ਼ਨ ਮੁਰਾਰ, ਤੇ ਉਹਨਾਂ ਨੂੰ ਮੁਰਾਰੀ ਕ੍ਰਿਸ਼ਨ ਵਰਗਾ ਵਾਹਿਗੁਰੂ ਪਰਮੇਸ਼ਰ ਪਤੀ ਮਿਲ ਗਿਆ। ਕਿਉਂਕਿ ਕ੍ਰਿਸ਼ਨ ਭਗਵਾਨ ਆਪਣੇ ਸਮੇਂ ਦੇ ਵਿੱਚ ਬਹੁਤ ਸੁੰਦਰ ਮੰਨਿਆ ਜਾਂਦਾ ਸੀ ਤੇ ਗੁਰੂ ਮਹਾਰਾਜ ਨੇ ਇੱਥੇ ਉਸ ਵਾਹਿਗੁਰੂ ਪਰਮੇਸ਼ਰ ਲਈ ਇਹ ਸ਼ਬਦ ਵਰਤੇ ਨੇ, ਨਾ ਕਿ ਉਹ ਕ੍ਰਿਸ਼ਨ ਦੇ ਲਈ। ਭੇਟਿਆ ਕ੍ਰਿਸ਼ਨ ਮੁਰਾਰ, ਵੀ ਜਿਨ੍ਹਾਂ ਨੂੰ ਕ੍ਰਿਸ਼ਨ ਵਰਗਾ ਸੋਹਣਾ ਪਤੀ ਪਰਮੇਸ਼ਰ ਮਿਲ ਗਿਆ ਹੈ, ਫਿਰ ਉਹਨਾਂ ਦਾ ਮਨ ਵੀ ਤੇ ਤਨ ਨਿਰਮਲ ਹੋ ਗਿਆ ਤੇ ਬੜਾ ਸੋਹਣਾ ਹੋ ਗਿਆ।
ਭੋ ਪਾਉ ਸਭ ਤਿਸ ਦਾ ਸੋ ਸਚ ਵਰਤੈ ਸੰਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਦਾ ਨਿਰਮਲ ਪਾਉ ਤੇ ਨਿਰਮਲ ਪ੍ਰੇਮ ਸਭ ਉਸੇ ਵਾਹਿਗੁਰੂ ਪਰਮੇਸ਼ਰ ਦਾ ਹੀ ਹੈ। ਪਾਉ ਪੈ ਤੇ ਪਾਉ ਉਸ ਮਾਲਕ ਵਾਹਿਗੁਰੂ ਦੀ ਦਾਤ ਹੈ। ਸੋ ਸਚ ਵਰਤੈ ਸੰਸਾਰ, ਉਹ ਸੱਚ ਰੂਪ ਪਤੀ ਸਾਰੇ ਸੰਸਾਰ ਦੇ ਵਿੱਚ ਵਰਤ ਰਿਹਾ ਹੈ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਤੇ ਗੁਰਮੁਖ ਜਿਹੜੀਆਂ ਗੁਰਮੁਖ ਸਖੀਆਂ ਨੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ ਉਸ ਵਾਹਿਗੁਰੂ ਦੇ ਪੈ ਤੇ ਪਾਓ ਵਿੱਚ ਹਮੇਸ਼ਾ ਲਈ ਵਰਤਦੇ ਹਨ।
ਸਲੋਕ ਮਹੱਲਾ ਪਹਿਲਾ ਵਾਓ ਖਸਮ ਤੂੰ ਵਾਓ ਜਿਨ ਰਚ ਰਚਨਾ ਹਮ ਕੀਏ।
ਹੁਣ ਅੱਗੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਬਾਣੀ ਆ ਰਹੀ ਹੈ, ਅੱਗੇ ਦੋ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਆ ਰਹੇ ਨੇ। ਵਾਹੋ ਖਸਮ ਤੂੰ ਵਾਹੋ, ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ, ਹੇ ਮਾਲਕ ਵਾਹਿਗੁਰੂ, ਤੂੰ ਤਨ ਹੈ ਤੇ ਤੂੰ ਤਨ ਹੈ, ਪਹਿਲਾਂ ਵੀ ਤਨ ਹੈ ਹੁਣ ਵੀ ਤਨ ਹੈ। ਜਿਨ ਰਚ ਰਚਨਾ ਹਮ ਕੀਏ, ਜਿਸਨੇ ਸਾਰੀ ਰਚਨਾ ਨੂੰ ਰਚ ਕੇ ਤੇ ਹਮ ਕੀਏ ਫਿਰ ਸਾਨੂੰ ਵੀ ਬਣਾਇਆ। ਵੇਖ ਲਓ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਰਹਿਣ ਦੇ ਲਈ ਧਰਤੀ ਬਣਾਈ, ਪੀਣ ਲਈ ਪਾਣੀ ਬਣਾਇਆ, ਜਿਉਣ ਦੇ ਲਈ ਹੋਰ ਅਨੇਕਾਂ ਤਰ੍ਹਾਂ ਪ੍ਰਬੰਧ ਕੀਤੇ, ਪਦਾਰਥ ਬਣਾਏ। ਤਨ ਹੈ ਹੇ ਮਾਲਕ ਵਾਹਿਗੁਰੂ, ਜਿਸਨੇ ਸਾਰੀ ਰਚਨਾ ਰਚ ਕੇ ਫਿਰ ਸਾਨੂੰ ਖੁਦ ਵੀ ਪੈਦਾ ਕੀਤਾ ਹੈ।
ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹੋ।
ਦੇਖ ਲੋ ਵਾਹਿਗੁਰੂ ਪਰਮੇਸ਼ਰ ਨੇ ਸਾਗਰ ਲਹਿਰ ਸਮੁੰਦ ਸਰ, ਬਈ ਵੇਖ ਲੋ ਸਮੁੰਦਰ ਵੀ ਬਣਾਇਆ ਤੇ ਸਾਗਰ ਦੀਆਂ ਲਹਿਰਾਂ ਵੀ ਉਸੇ ਨੇ ਬਣਾਈਆਂ ਨੇ, ਤੇ ਸਰ ਦਾ ਅਰਥ ਹੈ ਜਿਹੜੇ ਹੋਰ ਦਰਿਆ ਨੇ, ਨਦ ਨੇ, ਉਹ ਵੀ ਉਸਨੇ ਬਣਾਏ ਨੇ। ਤੇ ਵੇਲ ਵਰਸ ਵਰਾਹੋ, ਤੇ ਵੇਲ ਦਾ ਅਰਥ ਹੈ ਸਮਾਂ, ਵੀ ਜਿਹੜਾ ਸਮਾਂ ਹੈ ਭੂਤ ਭਵਿੱਖ ਵਰਤਮਾਨ, ਇਹ ਵੀ ਉਸ ਵਾਹਿਗੁਰੂ ਨੇ ਬਣਾਇਆ ਹੈ। ਵਰਸ, ਵਰਸ ਕਹਿੰਦੇ ਨੇ ਸਾਲ ਨੂੰ ਵੀ, ਵਰਸ ਬਰਸੀ ਤੋਂ ਵਰਸ ਸ਼ਬਦ, ਵੀ ਜਿਹੜਾ ਸਾਲ ਵੀ ਉਸਨੇ ਬਣਾਏ ਨੇ, ਤੇ ਵਰਾਹੋ ਤੇ ਵਰਨ ਵਾਲੇ ਕੌਣ ਬੱਦਲ ਵੀ ਉਸਨੇ ਬਣਾਏ ਨੇ। ਇਹ ਸਾਰੀ ਰਚਨਾ ਵਾਹਿਗੁਰੂ ਨੇ ਪੈਦਾ ਕੀਤੀ ਹੈ। ਬਈ ਵੇਖ ਲੋ, ਧਰਤੀ ਵੀ ਬਣਾਈ ਹੈ, ਸਮੁੰਦਰ ਵੀ ਬਣਾਇਆ, ਸਮੁੰਦਰ ਦੀਆਂ ਲਹਿਰਾਂ ਵੀ ਬਣਾਈਆਂ, ਤੇ ਹੋਰ ਵੱਡੇ ਵੱਡੇ ਸਰੋਵਰ ਨਾਦ ਸ਼ੰਭ ਵੀ ਆ, ਹੋਰ ਵੀ ਤਲਾਅ ਵੀ ਬਣਾਏ ਨੇ। ਤੇ ਵੇਲ ਦਾ ਅਰਥ ਹੈ ਵੇਲਾਂ ਵੀ ਬਣਾਈਆਂ, ਵੇਲ ਦਾ ਅਰਥ ਵੇਲਾਂ ਵੀ ਕੀਤਾ, ਪਰ ਵੇਲ ਦਾ ਅਰਥ ਸਮਾਂ ਵੀ ਤੇ ਵਰ ਸਾਲ ਵੀ, ਤੇ ਵਰਾਹੋ ਵਰਨ ਵਾਲੇ ਬੱਦਲ ਵੀ ਵਾਹਿਗੁਰੂ ਨੇ ਪੈਦਾ ਕੀਤੇ ਹਨ।
ਆਪ ਖੜੋਵੈ ਆਪ ਕਰ ਆਪੀਣੈ ਆਪ ਆਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਆਪ ਸਾਰੀ ਰਚਨਾ ਨੂੰ ਰਚ ਕੇ ਆਪ ਖੜੋਵੈ, ਫਿਰ ਉਹ ਇਸ ਦੇ ਵਿੱਚ ਆਪ ਵੀ ਖੜੋਂਦਾ ਹੈ, ਸਾਰੇ ਸੰਸਾਰ ਨੂੰ ਬਣਾ ਕੇ ਵਿੱਚ ਆਪ ਵੀ ਖੜੋਂਦਾ ਹੈ। ਆਪੀਣੈ ਆਪ ਆਹੋ, ਪਰ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਆਪਣੇ ਆਪ ਆਪਾਹੋ ਦਾ ਅਰਥ ਹੈ ਨਿਰਲੇਪ ਤੇ ਅਸੰਗ ਹੋ ਕੇ ਵਿਚਰਦਾ ਹੈ।
ਗੁਰਮੁਖ ਸੇਵਾ ਥਾਏ ਪਵੈ ਉਨਮਨ ਤਤ ਕਮਾਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰਮੁਖਾਂ ਦੀ ਸੇਵਾ ਦਰਗਾਹੇ ਕਬੂਲ ਪੈਂਦੀ ਹੈ। ਕਿਉਂ? ਉਨਮਨ ਤਤ ਕਮਾਹੋ, ਉਹ ਸਹਿਜ ਅਵਸਥਾ ਵਿੱਚ, ਉਨਮਨ ਦਾ ਅਰਥ ਹੈ ਤੁਰਿਆ ਅਵਸਥਾ, ਉਹ ਤੁਰਿਆ ਅਵਸਥਾ ਵਿੱਚ ਟਿਕੇ ਤਤ ਕਮਾਹੋ। ਉਹ ਤਤ ਦਾ ਅੱਗੇ ਚਿੰਤਨ ਕਰਦੇ ਨੇ, ਮਨੋ ਨਾਸ ਵਾਸ਼ਨਾ ਖੈ ਤਤ ਚਿੰਤਨ। ਇਉਂ ਤੁਰਿਆ ਅਵਸਥਾ ਵਿੱਚ ਆਤਮਕ ਅਡੋਲ ਅਵਸਥਾ ਵਿੱਚ ਟਿਕ ਕੇ ਤੇ ਉਹ ਹਮੇਸ਼ਾ ਉਹ ਸੱਚ ਦੀ ਕਮਾਈ ਕਰਦੇ ਹਨ।
ਮਸਕਤ ਲਹੋ ਮਜੂਰੀਆਂ ਮੰਗ ਮੰਗ ਖਸਮ ਦਰਾਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਕਿਸੇ ਨੂੰ ਲੋੜ ਹੈ ਕਿਸੇ ਵੀ ਵਸਤੂ ਦੀ, ਫਿਰ ਤੁਸੀਂ ਮਸ਼ਕਤ ਕਰੋ, ਮਿਹਨਤ ਕਰੋ, ਤਪੱਸਿਆ ਕਰੋ, ਭਗਤੀ ਕਰੋ। ਮਸ਼ਕਤ ਲਹੋ ਮਜੂਰੀਆਂ ਮੰਗ ਮੰਗ ਖਸਮ ਦਰਾਹੋ। ਤੁਸੀਂ ਉਸ ਵਾਹਿਗੁਰੂ ਮਾਲਕ ਦੇ ਦਰ ਤੋਂ ਵੀ ਮਸ਼ਕਤ ਕਰਕੇ, ਭਗਤੀ ਕਰਕੇ, ਤਪੱਸਿਆ ਕਰਕੇ ਜੋ ਵੀ ਕੁਛ ਚਾਹੀਦਾ ਹੈ ਬਈ ਤੁਸੀਂ ਮੰਗ ਮੰਗ ਕੇ ਮਜ਼ੂਰੀਆਂ ਲੈ ਲਓ। ਭਾਵ ਜੋ ਵੀ ਕੁਛ ਚਾਹੀਦਾ ਉਹਦੇ ਲਈ ਮਸ਼ਕਤ ਕਰਨੀ ਪੈਂਦੀ ਹੈ, ਘਲਣਾ ਘਲਣੀ ਪੈਂਦੀ ਹੈ, ਤੇ ਫਿਰ ਵਾਹਿਗੁਰੂ ਦੇ ਦਰ ਤੋਂ ਮੰਗ ਮੰਗ ਕੇ ਸਭ ਕੁਛ ਪ੍ਰਾਪਤ ਹੋ ਜਾਂਦਾ ਹੈ।
ਨਾਨਕਪੁਰ ਦਰ ਵੇ ਪਰਵਾਹ ਤੋ ਦਰ ਊਣਾ ਨਾਇ ਕੋ ਸੱਚਾ ਵੇ ਪਰਵਾਹੋ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਸੱਚਾ ਤੇ ਬੇਪਰਵਾਹ ਹੈ। ਉਹਨੂੰ ਸੰਬੋਧਨ ਕਰਕੇ ਆਖਦੇ ਨੇ, ਨਾਨਕਪੁਰ ਦਰ ਵੇ ਪਰਵਾਹ, ਉਸ ਵਾਹਿਗੁਰੂ ਪਰਮੇਸ਼ਰ ਦੇ ਦਰ, ਉਸ ਬੇਪਰਵਾਹ ਪ੍ਰਭੂ ਦੇ ਦਰ ਹਰ ਵਸਤੂਆਂ ਦੇ ਨਾਲ, ਹਰ ਪਦਾਰਥਾਂ ਦੇ ਨਾਲ ਭਰੇ ਹੋਏ ਨੇ। ਤੋ ਦਰ ਊਣਾ ਨਾਹੀ ਕੋ, ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ ਤੇਰੇ ਦਰ ਦੇ ਵਿੱਚ ਕਿਸੇ ਗੱਲ ਦੀ ਊਣਤਾਈ, ਕੋਈ ਕਮੀ, ਕੋਈ ਤੋੜ, ਕੋਈ ਥੋੜ ਨਜ਼ਰ ਆਉਂਦੀ ਹੀ ਨਹੀਂ। ਤੇਰੇ ਜਿਹੜੇ ਭੰਡਾਰੇ ਭਰੇ ਹੋਏ ਨੇ, ਤੇਰੇ ਦਰ ਦੇ ਉੱਪਰ ਕਿਸੇ ਗੱਲ ਦੀ ਕੋਈ ਊਣਤਾਈ ਨਹੀਂ ਦਿਸਦੀ। ਤੂੰ ਸੱਚਾ ਤੇ ਬੇਪਰਵਾਹ ਹੈ, ਆਪਣੀ ਇੱਛਾ ਅਨੁਸਾਰ ਜੋ ਜੋ ਜੀ ਮੰਗਦੇ ਨੇ ਤੂੰ ਉਹਨਾਂ ਨੂੰ ਹਰ ਇੱਕ ਵਸਤੂ ਹਰ ਦਾਤ ਦੇਣਾ ਹੈ।
ਮਹੱਲਾ ਪਹਿਲਾ ਉਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖੋ ਉਸ ਵਾਹਿਗੁਰੂ ਦੇ ਪਰਉਪਕਾਰ ਉਜਲ ਮੋਤੀ ਸੋਹਣੇ। ਆ ਦੇਖ ਲੋ ਜਿਹੜੇ ਸਾਡੇ ਦੰਦ ਨੇ ਮੋਤੀਆਂ ਵਾਂਗੂ ਬੜੇ ਉਜਲ, ਮੋਤੀਆਂ ਵਾਂਗੂ ਬੜੇ ਸੋਹਣੇ ਬਖਸ਼ਿਸ਼ ਕੀਤੇ ਨੇ। ਰਤਨਾ ਨਾਲ ਜੜਨ ਤੇ ਨਾਲ ਜਿਹੜੇ ਸਾਡੇ ਨੇਤਰ ਨੇ ਰਤਨਾ ਦੇ ਨਾਲ ਇਹ ਜੜੇ ਹੋਏ ਨੇ। ਇਹਦਾ ਮਤਲਬ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਮੋਤੀਆਂ ਵਰਗੇ ਸੋਹਣੇ ਚਿੱਟੇ ਦੰਦ ਦਿੱਤੇ ਹਨ ਤੇ ਨਾਲ ਸਾਨੂੰ ਰਤਨਾ ਵਾਂਗੂ ਬੜੀਆਂ ਅਮੋਲਕ ਅੱਖਾਂ ਵੀ ਬਖਸ਼ਿਸ਼ ਕੀਤੀਆਂ ਹਨ।
ਤਿਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਤਿਨ ਜਰ ਵੈਰੀ ਨਾਨਕਾ, ਪਰ ਇਹਨਾਂ ਮੋਤੀਆਂ ਵਰਗੇ ਉਜਲ ਦੰਦਾਂ ਦਾ ਤੇ ਰਤਨਾ ਵਰਗੇ ਅਮੋਲਕ ਨੇਤਰਾਂ ਦਾ ਵੈਰੀ ਬੁਢੇਪਾ ਹੈ। ਜਿਹੜੇ ਬੁੱਢੇ ਹੋ ਕੇ ਮਰਦੇ ਨੇ, ਫਿਰ ਜਿਹੜਾ ਇਹ ਬੁਢੇਪਾ ਉਹਨਾਂ ਦਾ ਵੈਰੀ ਬਣ ਕੇ ਉਹਨਾਂ ਦੇ ਕੋਲੋਂ ਦੰਦ ਵੀ ਖੋਹ ਲੈਂਦਾ ਤੇ ਰਤਨਾ ਵਰਗੇ ਜਿਹੜੇ ਨੇਤਰ ਨੇ ਉਹਨਾਂ ਦੀ ਜੋਤ ਵੀ ਖੋਹ ਲੈਂਦਾ। ਜਦੋਂ ਆਦਮੀ ਬੁੱਢਾ ਹੋ ਜਾਂਦਾ ਹੈ ਉਹਦੇ ਦੰਦ ਵੀ ਨਿਕਲ ਜਾਂਦੇ ਨੇ ਤੇ ਨੇਤਰਾਂ ਤੋਂ ਦਿਸਣਾ ਵੀ ਬੰਦ ਹੋ ਜਾਂਦਾ। ਇਸੇ ਲਈ ਵੀ ਇਹ ਉਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ, ਜਿਹੜੇ ਮੋਤੀਆਂ ਵਰਗੇ ਉਜਲ ਸੋਹਣੇ ਦੰਦ ਨੇ ਤੇ ਰਤਨਾ ਦੇ ਨਾਲ ਜੁੜੇ ਹੋਏ ਨੇ, ਭਾਵ ਸੋਹਣੇ ਨੇਤਰ ਵੀ ਵਾਹਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੇ ਨੇ ਤੇ ਇਹਨਾਂ ਦਾ ਵੈਰੀ ਬੁਢੇਪਾ ਹੈ। ਤੇ ਜਦੋਂ ਆਦਮੀ ਬੁੱਢੇ ਹੋ ਕੇ ਮਰਦੇ ਨੇ ਨਾ, ਫਿਰ ਉਹਨਾਂ ਦੇ ਇਹ ਮੋਤੀਆਂ ਵਰਗੇ ਉਜਲ ਦੰਦ ਤੇ ਜਿਹੜੇ ਰਤਨਾ ਵਰਗੇ ਅਮੋਲਕ ਨੇਤਰ ਉਹ ਵੀ ਸਾਥ ਛੱਡ ਦਿੰਦੇ ਹਨ।
ਪੌੜੀ ਹਰ ਸਾਲ ਆਈ ਸਦਾ ਸਦਾ ਤਨ ਮਨ ਸੋਭ ਸਰੀਰ।
ਪੌੜੀ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹਨ, ਹਰ ਸਾਲ ਆਹੀ ਸਦਾ ਸਦਾ, ਬਈ ਤੁਸੀਂ ਹਰ ਵੇਲੇ ਹਮੇਸ਼ਾ ਹਮੇਸ਼ਾ ਵਾਹਿਗੁਰੂ ਦੀ ਸਿਫਤ ਸਲਾਹ ਕਰੋ, ਹਰ ਵੇਲੇ ਵਾਹਿਗੁਰੂ ਦੀ ਵਡਿਆਈ ਕਰੋ। ਕਿਵੇਂ ਕਰੀਏ? ਤਨ ਮਨ ਸੌਂਪ ਸਰੀਰ, ਆਪਣਾ ਤਨ ਵੀ ਤੇ ਮਨ ਵੀ ਤੇ ਕਾਰਨ ਸਰੀਰ ਵੀ ਉਸਨੂੰ ਭੇਟਾ ਕਰਕੇ, ਕਿਉਂਕਿ ਸਾਡੇ ਕੋਲ ਤਿੰਨ ਸਰੀਰ ਨੇ। ਇੱਕ ਸੂਲ ਸਰੀਰ ਹੈ, ਦੂਸਰਾ ਸੂਖਸ਼ਮ ਸਰੀਰ ਹੈ, ਤੀਜਾ ਕਾਰਨ ਸਰੀਰ ਹੈ। ਇਹ ਤਿੰਨੇ ਸਰੀਰ ਵਾਹਿਗੁਰੂ ਦੀ ਭੇਟਾ ਕਰ ਦਿਓ ਤੇ ਫਿਰ ਵਾਹਿਗੁਰੂ ਦੀ ਮਹਿਮਾ ਤੇ ਵਡਿਆਈ ਕਰੋ।
ਗੁਰਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਸ਼ਬਦ ਦੀ ਕਮਾਈ ਕਰਕੇ ਅਸੀਂ ਉਹ ਸੱਚ ਰੂਪ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ। ਉਹ ਕਿਹੋ ਜਿਹਾ ਹੈ? ਸੱਚਾ ਗਹਿਰ ਗੰਭੀਰ, ਉਹ ਸੱਚਾ ਹੈ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਤੇ ਗਹਿਰ ਗੰਭੀਰ ਸਮੁੰਦਰ ਵਾਂਗੂ ਬਹੁਤ ਡੂੰਘਾ ਤੇ ਨਿਰਹਲ ਵੀ ਹੈ।
ਮਨ ਤਨ ਹਿਰਦੇ ਰਵ ਰਿਆ ਹਰ ਹੀਰਾ ਹੀਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਹੀਰੇ ਵਾਂਗੂ ਬੜਾ ਹੀ ਅਮੋਲਕ ਹੀਰਾ ਹੈ। ਜਿਵੇਂ ਹੀਰਾ ਬਹੁਤ ਕੀਮਤੀ ਹੁੰਦਾ ਹੈ, ਜਿਵੇਂ ਕੋਹ ਨੂਰ ਹੀਰੇ ਦੀ ਆਮ ਇਹ ਗਾਥਾ ਬੜੀ ਪ੍ਰਸਿੱਧ ਹੈ। ਦੱਸਦੇ ਨੇ ਔਰੰਗਜ਼ੇਬ ਨੂੰ ਜੌਹਰੀ ਨੇ ਆਖਿਆ ਸੀ ਵੀ ਔਰੰਗਜ਼ੇਬ ਜਿੰਨੀ ਤੇਰੇ ਕੋਲੇ ਦਿੱਲੀ ਦੀ ਪਾਤਸ਼ਾਹੀ ਹੈ, ਇਹਦੇ ਨਾਲੋਂ ਤਿੰਨ ਗੁਣੀ ਹੋਰ ਵੱਧ ਪਾਤਸ਼ਾਹੀ ਹੋਵੇ ਤਾਂ ਉਸ ਕੋਹ ਨੂਰ ਹੀਰੇ ਦਾ ਮੁੱਲ ਪੈ ਸਕਦਾ ਹੈ। ਇਉਂ ਹਰ ਹੀਰਾ ਹੀਰ ਉਹ ਵਾਹਿਗੁਰੂ ਸਾਰੇ ਹੀਰਿਆਂ ਵਿੱਚੋਂ ਅਮੋਲਕ ਹੀਰਾ ਹੈ। ਮਨ ਤਨ ਹਿਰਦੇ ਰਵ ਰਿਹਾ, ਉਹ ਸਾਡੇ ਮਨ ਤੇ ਤਨ ਤੇ ਹਿਰਦੇ ਵਿੱਚ ਪਰਿਪੂਰਨ ਹੋ ਰਿਹਾ ਹੈ।
ਜਨਮ ਮਰਨ ਕਾ ਦੁੱਖ ਗਿਆ ਫਿਰ ਪਵੇ ਨਾ ਫੀਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਉਹ ਵਾਹਿਗੁਰੂ ਹਿਰਦੇ ਵਿੱਚ ਵਸ ਗਿਆ, ਜਨਮ ਮਰਨ ਕਾ ਦੁੱਖ ਗਿਆ, ਫਿਰ ਜਨਮ ਮਰਨ ਦਾ ਦੁੱਖ ਵੀ ਚਲਿਆ ਗਿਆ, ਤੇ ਫਿਰ ਪਵੇ ਨਾ ਫੀਰ, ਤੇ ਫਿਰ ਮੁੜ ਕੇ ਜਿਹੜੇ ਫੀਰ ਦਾ ਅਰਥ ਹੈ ਫੇਰੇ, ਆ ਜਿਹੜੇ 84 ਦੇ ਚੱਕਰ ਨੇ ਜੂਨਾਂ ਦੇ ਫੇਰੇ, ਇਹ ਨਹੀਂ ਮੁੜ ਕੇ ਫਿਰ ਪੈਂਦੇ, ਇਹਨਾਂ ਤੋਂ ਵੀ ਜੀਵ ਛੁੱਟ ਜਾਂਦਾ ਹੈ।
ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਾਂ ਇੱਕ ਮਹਾਂਪੁਰਖ ਹੋਰ ਵੀ ਅਰਥ ਕਰਦੇ ਸਨ, ਫੀਰ ਦਾ ਅਰਥ ਜਿਵੇਂ ਫੀਲ ਹਾਥੀ ਨੂੰ ਕਹਿੰਦੇ ਨੇ, ਫਿਰ ਪਵੇ ਨਾ ਫੀਰ, ਉਹ ਫੀਲ ਹਾਥੀ ਆਦਿਕ ਹੋਰ ਉਹ ਜੂਨਾਂ ਦੇ ਵਿੱਚ ਨਹੀਂ ਫਿਰ ਪੈਂਦਾ, ਤੇ ਉਸਦਾ ਜਨਮ ਮਰਨ ਦਾ ਦੁੱਖ ਵੀ ਚਲਿਆ ਗਿਆ। ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਐ ਮਨੁੱਖ ਤੂੰ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰ, ਉਹ ਵਾਹਿਗੁਰੂ ਸਾਰੇ ਗੁਣਾਂ ਦਾ ਖਜ਼ਾਨਾ ਹੈ।
ਸਲੋਕ ਮਹੱਲਾ ਪਹਿਲਾ। ਨਾਨਕ ਤਨ ਜਾਲ ਜਿੰਜਲਿਆ ਨਾਮ ਵਿਸਾਰਿਆ।
ਹੁਣ ਅੱਗੇ ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਹੀ ਅੱਗੇ ਇਹ ਸ਼ਲੋਕ ਆ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਇਹੋ ਤਨ ਜਾਲ, ਭਾਈ ਇਹ ਸਰੀਰ ਨੂੰ ਸਾੜ ਦਿਓ, ਜਿਨ ਜਲਿਆ ਨਾਮ ਵਸਾਰਿਆ, ਜੇ ਸੜੇ ਹੋਏ ਸਰੀਰ ਨੇ ਵਾਹਿਗੁਰੂ ਦੇ ਨਾਮ ਨੂੰ ਵਸਾਰ ਦਿੱਤਾ ਹੈ। ਪਾਪਾਂ ਦੀ ਵਿਕਾਰਾਂ ਦੀ ਅੱਗ ਵਿੱਚ ਸੜੇ ਹੋਏ ਜਿਸ ਮਨੁੱਖ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ ਹੈ, ਇਹੋ ਜਿਹੇ ਸਰੀਰ ਨੂੰ ਭਾਈ ਸਾੜ ਦਿਓ।
ਪੌਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੈ ਤਿਤ ਨਿਵੰਦੈ ਤਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਤੁਸੀਂ ਕੁਛ ਕਰਨਾ ਹੈ ਤੇ ਹੁਣੇ ਹੀ ਕਰੋ, ਉਹਦੇ ਲਈ ਸਾਨੂੰ ਦੇਰ ਨਹੀਂ ਕਰਨੀ ਚਾਹੀਦੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਸੋਹਣੀ ਉਦਾਹਰਣ ਦਿੰਦੇ ਹਨ, ਪੌਂਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੈ ਤਿਤ ਨਿਵੰਦੈ ਤਾਲ। ਜਿਵੇਂ ਕੋਈ ਨੀਵੇਂ ਥਾਂ ਦੇ ਉੱਤੇ ਤਾਲ ਸਰੋਵਰ ਹੋਵੇ, ਉਹਦੇ ਵਿੱਚ ਕਿਸੇ ਦੀ ਅੰਗੂਠੀ ਡਿੱਗ ਪਵੇ, ਸੋਨੇ ਦੀ ਨਗ ਜੜ ਛਾਪ ਡਿੱਗ ਪਵੇ, ਤੇ ਉਸਨੂੰ ਉਸੇ ਵੇਲੇ ਉਹਦੇ ਵਿੱਚੋਂ ਭਾਲਣ ਦਾ ਯਤਨ ਕਰਨਾ ਚਾਹੀਦਾ। ਕਿਉਂ? ਪਾਉਂਦੀ ਜਾਏ ਪਰਾਲ, ਉਹ ਸਰੋਵਰ ਦੇ ਵਿੱਚ ਜਦੋਂ ਮੀਂਹ ਪੈਂਦਾ ਹੈ, ਮੀਂਹ ਦੇ ਨਾਲ ਉਹਦੇ ਵਿੱਚ ਕਾ ਫੂਸ ਪਰਾਲੀ ਉਹਦੇ ਵਿੱਚ ਆ ਕੇ ਹੋਰ ਪਈ ਜਾਂਦੀ ਹੈ, ਤੇ ਜਦੋਂ ਉਹ ਤੁਹਾਡੀ ਨਗ ਜੜ ਸੋਨੇ ਦੀ ਛਾਪ ਉਸ ਤਲਾਅ ਦੇ ਵਿੱਚ ਡਿੱਗ ਪਈ ਹੈ, ਉਸ ਨੀਵੇਂ ਸਰੋਵਰ ਦੇ ਵਿੱਚ ਡਿੱਗ ਪਈ ਹੈ, ਤੇ ਤੁਸੀਂ ਉਹਨੂੰ ਹੁਣੇ ਹੀ ਕੱਢੋ। ਜੇ ਉਹਦੇ ਵਿੱਚ ਹੋਰ ਪਰਾਲੀ ਪੈ ਗਈ, ਘਾਹ ਫੂਸ ਕਵਾੜ ਉਹਦੇ ਵਿੱਚ ਜਮ੍ਹਾਂ ਹੋ ਗਿਆ, ਉਹਨੇ ਥੱਲੇ ਦੱਬੀ ਜਾਣਾ। ਪਿੱਛੇ ਹੱਥ ਨਾ ਅੰਬੜੈ, ਫਿਰ ਪਿੱਛੋਂ ਤੁਹਾਡਾ ਹੱਥ ਨਹੀਂ ਅੱਪੜ ਸਕੇਗਾ, ਫਿਰ ਉਹ ਤੁਹਾਡੀ ਗਵਾਚੀ ਹੋਈ ਮੁੰਦਰੀ ਤੁਹਾਡੇ ਹੱਥ ਨਹੀਂ ਲੱਗੇਗੀ। ਇਹ ਇੱਕ ਦ੍ਰਿਸ਼ਟਾਂਤ ਸਤਿਗੁਰੂ ਮਹਾਰਾਜ ਨੇ ਦਿੱਤਾ ਹੈ। ਤਿਤ ਨਵੰਦਾ ਤਾਰ, ਵੀ ਸਾਡਾ ਜਿਹੜਾ ਹਿਰਦਾ ਹੈ, ਇਸ ਡੂੰਘੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਦਾ ਨਿਵਾਸ ਹੈ। ਇਹ ਸ਼ਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ, ਇਹ ਮਾਨੋ ਬੜੀ ਨਗ ਜੜਤ ਇੱਕ ਮੁੰਦਰੀ ਹੈ, ਇਹ ਬੜੀ ਕੀਮਤੀ ਵਸੂ ਹੈ, ਸਾਡੇ ਹਿਰਦੇ ਵਿੱਚ ਵਾਹਿਗੁਰੂ ਨੇ ਇਸ ਨੂੰ ਟਿਕਾਇਆ ਹੋਇਆ ਹੈ। ਪਾਉਂਦੀ ਜਾਏ ਪਰਾਲ, ਪਰ ਦੂਜੇ ਪਾਸੇ ਸਾਡੇ ਸਰੀਰ ਰੂਪੀ ਇਸ ਤਲਾਅ ਦੇ ਵਿੱਚ ਅਥਵਾ ਸਾਡੇ ਹਿਰਦੇ ਰੂਪੀ ਤਾਲ ਦੇ ਵਿੱਚ ਆ ਜਿਹੜੇ ਵਿਸ਼ਿਆਂ ਦੀ ਵਾਸ਼ਨਾ ਹੈ, ਐਬ ਨੇ, ਇਹ ਮਾਨੋ ਪਾਉਂਦੀ ਜਾਏ ਪਰਾਲ, ਇਹਦੇ ਵਿੱਚ ਪਰਾਲੀ ਜਿਹੜੀ ਪੈ ਰਹੀ ਹੈ, ਇਹਦੇ ਵਿੱਚ ਕਾ ਫੂਸ ਕੂੜ ਕਬਾੜ ਇਹਦੇ ਵਿੱਚ ਭਰਦਾ ਜਾ ਰਿਹਾ। ਤਿਤ ਨਵੰਦਾ ਤਾਲ, ਉਸ ਨੀਵੇਂ ਤਾਲ ਸਰੋਵਰ ਦੇ ਵਿੱਚ ਜੋ ਵਾਹਿਗੁਰੂ ਦੀ ਜੋਤ ਅਥਵਾ ਉਸ ਵਾਹਿਗੁਰੂ ਦੇ ਨਾਮ ਦੀ ਇੱਕ ਕੀਮਤੀ ਵਸਤੂ ਲੁਕੀ ਹੋਈ ਹੈ, ਤੁਸੀਂ ਉਹਨੂੰ ਬਾਹਰ ਕੱਢਣ ਦਾ ਯਤਨ ਕਰੋ, ਛੇਤੀ ਯਤਨ ਕਰੋ। ਪਾਉਂਦੀ ਜਾਏ ਪਰਾਲ ਨਹੀਂ ਤੇ ਇਹਦੇ ਵਿੱਚ ਪਾਪਾਂ ਦੀ ਵਿਕਾਰਾਂ ਦੀ ਪਰਾਲੀ ਭਰਦੀ ਜਾ ਰਹੀ ਹੈ। ਪਿੱਛੇ ਹੱਥ ਨਾ ਅੰਬੜੇ, ਫਿਰ ਪਿੱਛੋਂ ਤੁਹਾਡਾ ਹੱਥ ਨਹੀਂ ਅਪੜੇਗਾ। ਵਾਹਿਗੁਰੂ ਦੇ ਨਾਮ ਨੇ ਤੇ ਉਸਦੀ ਜੋਤ ਨੇ ਬਹੁਤ ਡੂੰਘੇ ਉਸ ਵਿਸ਼ਿਆਂ ਦੇ ਪਾਪਾਂ ਦੇ ਵਿਕਾਰਾਂ ਦੇ ਉਸ ਘਾਹ ਫੂਸ ਦੇ ਹੇਠਾਂ ਲੁਕ ਜਾਣਾ ਹੈ ਤੇ ਤੁਹਾਨੂੰ ਲੱਭਣੀ ਔਖੀ ਹੋ ਜਾਵੇਗੀ।
ਮਹੱਲਾ ਪਹਿਲਾ, ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵਹੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵੀ। ਕੰਮ ਤੇ ਵਿਸਰਾਮ ਹੈ, ਫਿੱਟਿਆ ਤੇ ਜਮਕ ਹੈ। ਨਾਨਕ ਮਨ ਕੇ ਕੰਮ, ਕਿਉਂਕਿ ਜਿਹੜੀ ਨਾਲ ਦੀ ਤੁਕ ਹੈ ਨਾ, ਉਹਦਾ ਵੀ ਵਿਸਰਾਮ ਕੀਤੀ ਲਹਾਂ ਸਹਮ, ਉਹ ਇੱਕੋ ਹੀ ਥਾਂ ਤੇ ਇੱਕੋ ਹੀ ਤੁਕਾਂ ਦੇ ਹਿਸਾਬ ਦੇ ਨਾਲ ਵਿਸਰਾਮ ਗੁਰੂ ਮਹਾਰਾਜ ਨੇ ਰੱਖਿਆ ਹੈ। ਚਾਲ ਵਾਸਤੇ ਨਾਨਕ ਮਨ ਕੇ ਕੰਮ, ਇੱਥੇ ਵਿਸਰਾਮ ਹੈ, ਫਿੱਟਿਆ ਤੇ ਥੋੜਾ ਜਿਹਾ ਰੁਕਣਾ, ਜਮਕ ਦੇਣੀ ਹੈ। ਫਿੱਟਿਆ ਗਣਤ ਨਾ ਆਵੇ, ਇਹਦਾ ਅਰਥ ਸੁਣੋ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਫਰਮਾਉਂਦੇ ਨੇ, ਜਿਹੜੇ ਸਾਡੇ ਮਨ ਦੇ ਕੰਮ ਨੇ ਫਿੱਟਿਆ, ਉਹ ਫਿਟਕਾਰ ਯੋਗ ਨੇ। ਭਾਵ ਜੋ ਸਾਡੇ ਮਨ ਦੇ ਵਿੱਚ ਬਦੀ ਦੇ ਪਾਪਾਂ ਦੇ ਖਿਆਲ ਤੇ ਸੰਕਲਪ ਪੈਦਾ ਹੁੰਦੇ ਨੇ, ਉਹ ਫਿੱਟਿਆ ਦਾ ਅਰਥ ਨਿੰਦਣ ਯੋਗ ਨੇ। ਸਾਡੇ ਮਨ ਦੇ ਕੰਮ ਇੰਨੇ ਮਾੜੇ ਨੇ, ਸਾਡੀਆਂ ਮਨ ਦੀਆਂ ਸੋਚਾਂ ਇੰਨੀਆਂ ਮਾੜੀਆਂ ਨੇ, ਗਣਤ ਨਾ ਆਵਹੀ, ਉਹਨਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ। ਜੋ ਸਾਡੇ ਮਨ ਦੇ ਪਾਪ ਨੇ, ਮਨ ਦੇ ਮਾੜੇ ਖਿਆਲ ਨੇ, ਕੋਈ ਉਹਨਾਂ ਦੀ ਗਿਣਤੀ ਕਰ ਸਕਦਾ? ਕੋਈ ਵੀ ਨਹੀਂ ਕਰ ਸਕਦਾ।
ਕਿਤੀ ਲਹਾ ਸਹਮ ਜਾ ਬਖਸੇ ਤਾਂ ਤੱਕਾ ਨਹੀਂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੇਰੇ ਮਨ ਦੇ ਵਿੱਚ ਇੰਨੇ ਪਾਪ ਨੇ, ਇੰਨੇ ਵਿਕਾਰ ਨੇ, ਇੰਨੇ ਨਿੰਦਣ ਯੋਗ ਸਾਡੇ ਅੰਦਰ ਐਬ ਨੇ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰਿਓ ਪਾਵੋ ਡੁੱਬਦੇ ਪੱਥਰ ਤਾਰੇ। ਕਿਤੀ ਲਹਾਂ ਸਹਮ, ਸਹਮ ਦਾ ਅਰਥ ਹੈ ਦੁੱਖ। ਮੈਂ ਉਹਨੇ ਮਾੜੇ ਕਰਮਾਂ ਕਰਕੇ ਕਿੰਨੇ ਦੁੱਖਾਂ ਨੂੰ ਪ੍ਰਾਪਤ ਕਰਾਂਗਾ, ਇਹ ਕੋਈ ਗਿਣਤੀ ਨਹੀਂ ਹੋ ਸਕਦੀ, ਕਿਉਂਕਿ ਮੇਰੇ ਮਨ ਦੇ ਕੰਮ ਸਾਰੇ ਹੀ ਨਿੰਦਣ ਯੋਗ ਨੇ, ਲਾਣਤ ਯੋਗ ਨੇ। ਹਾਂ, ਉਹਨਾਂ ਦਾ ਕਿੰਨਾ ਮੈਨੂੰ ਦੁੱਖ ਭੋਗਣਾ ਪਵੇਗਾ, ਉਹਦੀ ਸਜ਼ਾ ਕਿੰਨੀ ਭੁਗਤਣੀ ਪਵੇਗੀ, ਇਹਦੇ ਬਾਰੇ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ। ਹਾਂ, ਜਾਂ ਬਖਸ਼ੇ ਤਾਂ ਧੱਕਾ ਨਹੀਂ, ਜੇ ਵਾਹਿਗੁਰੂ ਕਿਰਪਾ ਕਰੇ ਮੇਰੇ ਮਨ ਦੇ ਸਾਰੇ ਗੁਨਾਹ ਬਖਸ਼ ਲਵੇ ਤੇ ਫੇਰ ਮੈਨੂੰ ਜਮਾਂ ਦਾ ਧੱਕਾ ਨਹੀਂ ਵੱਜੇਗਾ, ਮੈਂ ਜਮਾਂ ਦੇ ਧੱਕਿਆਂ ਤੋਂ ਬਚ ਸਕਦਾ ਹਾਂ।
ਪੌੜੀ ਸੱਚਾ ਅਮਰ ਚਲਾਏ ਓਨ ਕਰ ਸੱਚ ਫੁਰਮਾਨ।
ਪੌੜੀ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚਾ ਅਮਰ ਚਲਾਏ ਓਨ ਕਰ ਸੱਚ ਫੁਰਮਾਨ। ਉਸ ਵਾਹਿਗੁਰੂ ਨੇ ਸੱਚਾ ਫੁਰਮਾਨ, ਸ਼ਾਹੀ ਪ੍ਰਵਾਨਾ ਜਾਰੀ ਕਰਕੇ ਤੇ ਸੱਚਾ ਅਮਰ ਚਲਾਇਓ ਤੇ ਆਪਣਾ ਸੱਚਾ ਅਮਰ ਹੁਕਮ ਸਾਰੇ ਸੰਸਾਰ ਤੇ ਚਲਾਇਆ ਹੈ।
ਸਦਾ ਨਿਹਚਲ ਰਵ ਰਿਹਾ ਸੋ ਪੁਰਖ ਸੁਜਾਨ।
ਉਹ ਅਕਾਲ ਪੁਰਖ ਵਾਹਿਗੁਰੂ ਸਦਾ ਨਿਹਚਲ ਰਵ ਰਿਹਾ, ਉਹ ਅਚਲ ਸਰੂਪ ਹੈ ਤੇ ਸੋ ਪੁਰਖ ਸੁਜਾਨ, ਤੇ ਉਹ ਵਾਹਿਗੁਰੂ ਸੁਜਾਨ ਪੁਰਖ ਹੈ, ਜਾਣੀ ਜਾਣ ਤੇ ਦਾਨਸ਼ਵਰ ਮਹਾਂਪੁਰਖ ਹੈ ਤੇ ਹਮੇਸ਼ਾ ਲਈ ਉਹ ਸਭ ਥਾਵਾਂ ਤੇ ਰਵ ਰਿਹਾ, ਪਰਿਪੂਰਨ ਹੋ ਰਿਹਾ ਹੈ।
ਗੁਰਪ੍ਰਸਾਦ ਦੀ ਸੇਵੀ ਹੈ ਸੱਚ ਸ਼ਬਦ ਨਿਸ਼ਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਉਸ ਮਾਲਕ ਦੀ ਸੇਵਾ ਕਰਨੀ ਚਾਹੀਦੀ ਹੈ। ਸੱਚ ਸ਼ਬਦ ਨਿਸ਼ਾਨ, ਫਿਰ ਸੱਚੇ ਸ਼ਬਦ ਦੁਆਰਾ ਤੁਹਾਨੂੰ ਦਰਗਾਹੀ ਪ੍ਰਮਾਣ ਪੱਤਰ ਮਿਲ ਜਾਵੇਗਾ।
ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਨੇ ਵੀ ਇਹ ਜਿਹੜਾ ਧਰਮ ਦਾ ਠਾਠ ਐਨ ਪੂਰਾ ਬਣਾਇਆ ਹੋਇਆ ਹੈ, ਇਹ ਸੰਸਾਰ ਦਾ ਠਾਠ ਵੀ ਪੂਰਾ ਬਣਾਇਆ ਹੋਇਆ ਹੈ। ਰੰਗ ਗੁਰਮਤ ਮਾਣ, ਜੇ ਤੁਸੀਂ ਪਾਈ ਵੀ ਤੁਸੀਂ ਇਸ ਠਾਠ ਦੇ ਵਿੱਚ ਰਹਿ ਕੇ, ਰੱਬੀ ਠਾਠ ਦੇ ਵਿੱਚ ਰਹਿ ਕੇ ਆਨੰਦ ਮਾਨਣਾ ਚਾਹੁੰਦੇ ਹੋ, ਫਿਰ ਗੁਰੂ ਦੀ ਮੱਤ ਨੂੰ ਧਾਰਨ ਕਰੋ। ਪੂਰਾ ਥਾਟ ਬਣਾਇਆ ਉਸ ਵਾਹਿਗੁਰੂ ਨੇ ਆਪਣੇ ਸੱਚਖੰਡ ਦੇ ਅੰਦਰ ਵੀ ਐਨ ਪੂਰਾ ਸ਼ਾਹੀ ਠਾਠ ਬਾਠ ਬਣਾਇਆ ਹੋਇਆ ਹੈ। ਜੇ ਕੋਈ ਉੱਥੇ ਜਾ ਕੇ ਆਨੰਦ ਮਾਨਣਾ ਚਾਹੁੰਦਾ ਹੈ, ਫਿਰ ਗੁਰੂ ਦੀ ਮੱਤ ਨੂੰ ਧਾਰਨ ਕਰ ਲਵੋ ਤੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਉੱਥੇ ਆਨੰਦ ਮਾਣਿਆ ਜਾ ਸਕਦਾ ਹੈ।
ਹੁਕਮ ਅਗੋਚਰ ਅਲਖ ਹੈ ਗੁਰਮੁਖ ਹਰ ਜਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਮਨ ਦੀ ਗਮਤਾ ਤੋਂ ਪਰੇ ਤੇ ਇੰਦਰੀਆਂ ਦੇ ਵੀ ਅਵਿਸ਼ੇ ਹੈ, ਬੁੱਧੀ ਕਰਕੇ ਵੀ ਅਲਖ ਹੈ, ਤੇ ਉਹਨੂੰ ਕਿਵੇਂ ਜਾਣਿਆ ਜਾਵੇ? ਗੁਰਮੁਖ ਹਰ ਜਾਣ, ਵੀ ਗੁਰੂ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣਿਆ ਜਾਂਦਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਆਖਿਆ ਹੈ, ਰੰਗ ਗੁਰਮਤ ਮਨ, ਜੇ ਵਾਹਿਗੁਰੂ ਦਾ ਆਨੰਦ ਮਾਨਣਾ ਹੈ ਤੇ ਫਿਰ ਗੁਰੂ ਦੀ ਮਤ ਨੂੰ ਧਾਰਨ ਕਰੋ, ਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਹੀ ਉਹਦਾ ਆਨੰਦ ਮਾਣਿਆ ਜਾ ਸਕਦਾ ਹੈ, ਕਿਉਂਕਿ ਗੁਰੂ ਦੀ ਕਿਰਪਾ ਦੁਆਰਾ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਉਸ ਅਗਮਾ ਅਗੋਚਰ ਤੇ ਅਲੱਗ ਸਰੂਪ ਵਾਹਿਗੁਰੂ ਨੂੰ ਜਾਣਿਆ ਜਾਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਂਝੇ ਉਪਦੇਸ਼ ਬਖਸ਼ਿਸ਼ ਕੀਤੇ ਨੇ, ਜਿਨ੍ਹਾਂ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਇਹਨਾਂ ਨੂੰ ਆਪਾਂ ਆਪਣੇ ਹਿਰਦੇ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਣ, ਅਗਮ ਅਗੋਚਰ ਅਲਖ ਹੈ ਗੁਰਮੁਖ ਅਰ ਜਾਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।